ਤੇ ਬਾਕੀ ਆਖੋ ਨੱਚਣ ਨਾਲ ਗੱਲ ਬਣੇਗੀ ਤਾਂ ਮਹਾਰਾਜ ਕਹਿੰਦੇ ਜਗਤ ਵਿੱਚ ਬਹੁਤ ਕੁਛ ਨੱਚ ਰਿਹਾ। ਕੌਣ ਕੌਣ ਨੱਚ ਰਹੇ ਨੇ? ਕੋਲੂ, ਚਰਖਾ, ਚੱਕੀ, ਚੱਕੀ ਨੱਚ ਰਹੀ ਹੈ, ਚਰਖਾ ਨੱਚ ਰਿਹਾ, ਕੋਲੂ ਨੱਚ ਰਿਹਾ। ਥਲ ਵਰੋਲੇ ਬਹੁਤ ਆਨੰਦ, ਮਰੂ ਥਲਾਂ ਵਿੱਚ ਵਾਹ ਵਰੋਲੇ ਜਿਹੜੇ ਨੇ ਉਹ ਨੱਚਦੇ ਪਏ ਨੇ। ਅਕਸਰ ਦੇਖਣ ਦੇ ਚਾਹੁੰਦਾ ਹੈ ਵਾਹ ਵਰੋਲਾ ਮਰੂ ਥਲ ਦੇ ਚ ਰੇਤ ਨੱਚਣ ਲੱਗ ਪੈਂਦੀ ਉਸ ਵਾਹ ਵਰੋਲੇ ਦੇ ਚ ਔਰ ਰੇਤ ਨੱਚਦੀ ਨੱਚਦੀ ਉੱਪਰ ਉੱਠ ਜਾਂਦੀ ਹੈ। ਮਹਾਰਾਜ ਕਹਿੰਦੇ ਮਰੂ ਥਲਾਂ ਦੇ ਚ ਇਹ ਵਾਹ ਵਰੋਲੇ ਪਏ ਨੱਚਦੇ ਨੇ। ਲਾਟੂ ਮਧਾਣੀਆਂ ਅਨਦਾ, ਮਧਾਣੀਆਂ ਨੱਚ ਰਹੀਆਂ ਨੇ, ਲਾਟੂ ਨੱਚ ਰਿਹਾ, ਬੱਚੇ ਨਚਾਉਂਦੇ ਪਏ ਨੇ, ਮਧਾਣੀਆਂ ਨੱਚ ਰਹੀਆਂ ਨੇ ਮਟਕੀ ਦੇ ਚ। ਅਨਗਾ, ਅੰਨ ਨੂੰ ਜਿਹੜਾ ਗਾਇਆ ਜਾਂਦਾ ਹੈ, ਅੰਨ ਦੇ ਜਿਹੜਾ ਦਾਣਾ ਕੱਢਿਆ ਜਾਂਦਾ ਉਹਦੇ ਤੇ ਪਸ਼ੂ ਨੱਚਦੇ ਪਏ ਨੇ, ਬਾਰ ਬਾਰ ਬੁਹਾਟਲੀ ਪੈ ਲੈਂਦੇ ਨੇ ਬੈਲ। ਮਹਾਰਾਜ ਕਹਿੰਦੇ ਮੈਂ ਇੰਜ ਦੇਖਦਾ ਪਿਆ ਇਹ ਨਾਚ ਚਾਰੋਂ ਪਾਸੇ ਆਪਣੇ ਢੰਗ ਨਾਲ ਜੋ ਹੈ ਜਾਰੀ ਹੈ। ਪੰਖੀ ਭੌਂਦਿਆਂ ਲੈਣ ਨਾ ਥਾ, ਸਾਹ ਵੀ ਨਹੀਂ ਲੈਂਦੇ ਇਹ ਪੰਖੀ, ਇੱਲਾਂ ਨੱਚਦੀਆਂ ਪਈਆਂ ਨੇ ਆਕਾਸ਼ ਦੇ ਚ। ਤੋਤੇ ਨੱਚ ਰਹੇ ਨੇ, ਚਿੜੀਆਂ ਨੱਚ ਰਹੀਆਂ ਨੇ, ਬਾਰ ਬਾਰ ਇੱਕ ਘੇਰਾ ਦਾਇਰਾ ਬਣਾ ਕੇ ਉਹਦੇ ਚ ਨਿਰਤ ਚੱਲ ਰਿਹਾ, ਕੂੰਜਾਂ ਦਾ, ਕਵਿਆਂ ਦਾ ਔਰ ਅਨੇਕਾਂ ਪੰਛੀਆਂ ਦੀਆਂ ਡਾਰੀਆਂ ਦਾ। ਸਾਹਿਬ ਕਹਿੰਦੇ ਮੈਂ ਦੇਖਦਾ ਪਿਆ ਇਸ ਢੰਗ ਨਾਲ ਪਕਸ਼ੀ ਜਗਤ ਵੀ ਆਪਣੇ ਢੰਗ ਨਾਲ ਨੱਚਦਾ ਪਿਆ। ਸੂਏ ਚਾਲ ਭਵਾਈਏ ਜੰਤ, ਬੁਲਬੁਲ ਇਤਿਆਦਕ ਨੂੰ ਜਾਂ ਤੋਤੇ ਨੂੰ ਪੇਟੀ ਦੇ ਧਾਗਾ ਬੰਨ ਕੇ ਸੂਟੀ ਤੇ ਰੱਖ ਕੇ ਬੁਹਾਇਆ ਜਾਂਦਾ, ਸ਼ਿਕਾਰੀ ਲੋਕ ਐਸਾ ਕਰਦੇ ਨੇ। ਮਹਾਰਾਜ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਜੀਵਾਂ ਨੂੰ ਪੇਟੀ ਬੰਨ ਕੇ, ਧਾਗਾ ਬੰਨ ਕੇ ਤੇ ਸੋਟੀ ਤੇ ਰੱਖ ਕੇ ਨਚਾਇਆ ਜਾਂਦਾ, ਪੁਆਇਆ ਜਾਂਦਾ। ਮਹਾਰਾਜ ਕਹਿੰਦੇ ਇਸ ਢੰਗ ਨਾਲ ਮੈਂ ਦੇਖਦਾ ਪਿਆ ਨਾਨਕ ਭੌਂਦਿਆਂ ਗਣਤ ਨਾ ਅੰਤ, ਇਤਨਾ ਨਾਚ ਹੋ ਰਿਹਾ ਕਿ ਅੰਤ ਵੀ ਨਹੀਂ, ਗਿਣਤੀ ਵੀ ਨਹੀਂ ਹੋ ਸਕਦੀ। ਕੌਣ ਕੌਣ ਨੱਚ ਰਿਹਾ ਔਰ ਕਿਤਨਾ ਨਿਰਤ ਹੋ ਰਿਹਾ ਇਹ ਸਾਰੇ ਦਾ ਸਾਰਾ ਬਖਾਨ ਵੀ ਨਹੀਂ ਕੀਤਾ ਜਾ ਸਕਦਾ। ਬੰਧਨ ਬੰਧ ਬਵਾਏ ਸੋਏ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਰਮਾਂ ਦੇ ਬੰਧਨ ਦੇ ਬੱਧੇ ਹੋਏ ਜੀਵ ਪਰਿਪੂਰਨ ਪਰਮਾਤਮਾ ਸਾਰਿਆਂ ਨੂੰ ਨਚਾ ਰਿਹਾ। ਸਰੀਰ ਵਿੱਚ ਦੇਖੀਏ ਖੂਨ ਨੱਚ ਰਿਹਾ, ਬਾਰ ਬਾਰ ਨਸਾਂ ਵਿੱਚ ਘੁੰਮ ਰਿਹਾ, ਸਵਾਸ ਨੱਚ ਰਹੇ ਨੇ, ਬਾਰ ਬਾਰ ਚੱਲ ਰਹੇ ਨੇ, ਦਿਲ ਧੜਕ ਰਿਹਾ, ਦਿਲ ਦਾ ਧੜਕਣਾ ਦਿਲ ਦਾ ਨਾਚ ਹੈ, ਬਾਰ ਬਾਰ ਧੜਕ ਰਿਹਾ, ਬਾਰ ਬਾਰ ਧੜਕ ਰਿਹਾ। ਇਹਦੇ ਚਾਰੋਂ ਪਾਸੇ ਨਾਚ ਹੀ ਨਾਚ ਹੋ ਰਿਹਾ ਪਰ ਮਹਾਰਾਜ ਕਹਿੰਦੇ ਕਰਮਾਂ ਦੇ ਬੰਧਨਾਂ ਵਿੱਚ ਪੈ ਕੇ ਇਹ ਜੀਵ ਨੱਚ ਰਹੇ ਨੇ। ਪਈਏ ਕਿਰਤ ਨੱਚੇ ਸਭ ਕੋਏ, ਕਿਰਤ ਦੇ ਬੰਧੇ ਕਰਮ ਬੰਧਨ ਦੇ ਬੱਧੇ ਹੋਏ ਸਾਰਾ ਜੀਵ ਜਗਤ ਤਰ੍ਹਾਂ ਤਰ੍ਹਾਂ ਦੇ ਨਾਚ ਕਰਦਾ ਪਿਆ। ਮਹਾਰਾਜ ਕਹਿੰਦੇ ਨੱਚ ਨੱਚ ਹੱਸੇ ਚਲੇ ਸੇ ਰੋਏ, ਜੋ ਨੱਚਦਿਆਂ ਨੱਚਦਿਆਂ ਹੱਸਦੇ ਨੇ ਜਾਂ ਨਾਚ ਵੇਖਦਿਆਂ ਵੇਖਦਿਆਂ ਹੱਸਦੇ ਨੇ ਆਖਿਰ ਰੋਂਦੇ ਹੋਏ ਜਾਂਦੇ ਨੇ। ਭਾਵ ਜਿਨ੍ਹਾਂ ਦੀ ਜ਼ਿੰਦਗੀ ਦਾ ਮਨੋਰੰਜਨ ਇਹ ਨਾਚ ਗਾਣਾ ਬਣ ਗਿਆ, ਸੰਸਾਰ ਤੋਂ ਰੁਖਸਤ ਹੋਣ ਲੱਗਿਆਂ ਰੋਂਦੇ ਹੋਏ ਜਾਂਦੇ ਨੇ। ਉਹਨਾਂ ਨੂੰ ਪਤਾ ਚੱਲਦਾ ਹੈ ਇਹ ਬੰਦਗੀ ਨਹੀਂ, ਇਹ ਪਰਮਾਤਮਾ ਦਾ ਗਿਆਨ ਨਹੀਂ, ਇਹ ਪਰਮ ਸ਼ਾਂਤੀ ਨਹੀਂ। ਸਾਹਿਬ ਕਹਿੰਦੇ ਉੱਡ ਨਾ ਜਾਹੀ ਸਿੱਧ ਨਾ ਹੋਏ, ਇਹਨਾਂ ਦੀ ਸੁਰਤ ਕੋਈ ਉੱਚੀ ਨਹੀਂ ਆਉਂਦੀ ਔਰ ਇਹ ਕੋਈ ਸਿੱਧ ਨਹੀਂ ਬਣ ਜਾਂਦੇ। ਇਸ ਤਰ੍ਹਾਂ ਦੇ ਨਾਚ ਵੇਖਣ ਵਾਲੇ ਤੇ ਰਾਸ ਮੰਡਲੀਆਂ ਦੇ ਆਲੇ ਦੁਆਲੇ ਘੁੰਮਣ ਵਾਲੇ ਇਹਨਾਂ ਦੀ ਕੋਈ ਸੁਰਤ ਉੱਚੀ ਨਹੀਂ ਹੋ ਜਾਂਦੀ ਤੇ ਨਾ ਹੀ ਇਹ ਕੋਈ ਸਿੱਧ ਬਣ ਜਾਂਦੇ ਨੇ। ਨੱਚਣ ਕੁੱਦਣ ਮਨ ਕਾ ਚਾਓ, ਇਹ ਤੇ ਇੱਕ ਮਨ ਦਾ ਚਾਓ ਹੈ, ਮਨ ਦਾ ਪ੍ਰਚਾਵਾ ਹੈ, ਮਨੋਰੰਜਨ ਹੈ। ਨਾਨਕ ਜਿਨ ਮਨ ਭਾਉ ਤੇ ਨਾ ਮਨ ਭਾਉ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਭੈ ਹੈ ਬਸ ਉਹਨਾਂ ਦੇ ਅੰਦਰ ਹੀ ਭਾਵਨਾ ਹੈ ਤੇ ਜਿਨ੍ਹਾਂ ਦੇ ਅੰਦਰ ਭਾਵਨਾ ਹੈ ਉਹਨਾਂ ਕੋਲ ਹੀ ਪਰਮਾਤਮਾ ਹੈ, ਉਹਨਾਂ ਕੋਲ ਹੀ ਈਸ਼ਵਰ ਹੈ। ਇਹਨਾਂ ਦੋ ਸਲੋਕਾਂ ਦੇ ਨਾਲ ਜੋ ਪੌੜੀ ਹੈ ਉਹ ਇਹ ਹੈ। ਨਾਉ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨਾ ਜਾਈਏ, ਤੇਰੀ ਹਸਤੀ ਹੈ ਪਰਿਪੂਰਨ ਪਰਮਾਤਮਾ, ਆਕਾਰ ਤੋਂ ਰਹਿਤ ਹੈ, ਵਜੂਦ ਤੋਂ ਰਹਿਤ ਹੈ। ਇਹਨਾਂ ਮੋਟੀਆਂ ਅੱਖਾਂ ਦੇ ਨਾਲ ਤੇਰਾ ਆਕਾਰ ਨਹੀਂ ਵੇਖਿਆ ਜਾ ਸਕਦਾ। ਨਾ ਲਈਏ ਨਰਕ ਨਾ ਜਾਈਏ, ਪਰ ਤੇਰਾ ਨਾਂ ਕੋਈ ਉਚਾਰਨ ਕਰੇ ਤੇ ਨਾਮ ਦਾ ਕੋਈ ਆਕਾਰ ਨਹੀਂ, ਨਾਮ ਦਾ ਕੋਈ ਰੰਗ ਨਹੀਂ, ਨਾਮ ਦਾ ਕੋਈ ਰੂਪ ਨਹੀਂ। ਕੋਈ ਆਪਣੀ ਜ਼ਬਾਨ ਤੇ ਤੇਰਾ ਨਾਮ ਉਚਾਰਨ ਕਰੇ ਤੇ ਫਿਰ ਉਹ ਨਰਕਾਂ ਵਿੱਚ ਨਹੀਂ ਜਾਂਦਾ, ਉਹ ਜਨਮ ਮਰਨ ਦਾ ਦੁੱਖ ਨਹੀਂ ਭੋਜਦਾ, ਉਹਦੀ ਝੋਲੀ ਦੇ ਕਲੇਸ਼ ਤੇ ਪੀੜਾ ਨਹੀਂ ਪੈਂਦੀ। ਸਾਹਿਬ ਕਹਿੰਦੇ ਨੇ ਐਸੀ ਤੇਰੇ ਨਾਮ ਦੀ ਬਰਕਤ ਹੈ, ਜੀਉ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ। ਇਹ ਜੀਵ ਇਹ ਸਰੀਰ ਸਭ ਉਸਦਾ ਹੈ, ਜੋ ਕੁਝ ਅਸੀਂ ਖਾ ਰਹੇ ਹਾਂ ਪੀ ਰਹੇ ਹਾਂ ਸਭ ਉਸਦਾ ਹੈ, ਪਰ ਜੇ ਆਖੀਏ ਨਹੀਂ ਸਾਡੀ ਮਿਹਨਤ ਹੈ, ਸਾਡੀ ਮੁਸ਼ਕਤ ਹੈ ਤੇ ਐਸਾ ਅਗਰ ਆਖੀਏ ਤਾਂ ਗਵਾਈਏ ਆਖ ਕੇ ਅਸੀਂ ਆਪਣਾ ਜੀਵਨ ਤਤ ਗਵਾ ਬੈਠਦੇ ਹਾਂ ਜਿਹੜਾ ਐਸਾ ਆਖੇ ਸਭ ਮੇਰੀ ਮਿਹਨਤ ਹੈ ਆਖਦੇ ਪਰਮ ਸ਼ਾਂਤੀ ਗਵਾ ਬੈਠੇਗਾ ਜੀਵਨ ਨੂੰ ਗਵਾ ਬੈਠੇਗਾ ਸਭ ਕੁਛ ਗਵਾ ਬੈਠੇਗਾ ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀਚ ਸਦਾਈਏ ਇਹ ਬੰਦੇ ਜੇ ਜੋ ਚਾਹੁੰਦਾ ਹੈ ਕਿ ਚੰਗਿਆਈਆਂ ਮੇਰੀ ਝੋਲੀ ਚ ਪੈਣ ਮੇਰੇ ਲਈ ਸੁੱਖ ਹੋਵੇ ਮੇਰੇ ਲਈ ਆਨੰਦ ਹੋਵੇ ਮੇਰੇ ਲਈ ਖੇੜੇ ਤੇ ਖੁਸ਼ੀਆਂ ਆਉਣ ਜੇ ਐਸਾ ਚਾਹੁੰਦਾ ਹੈ ਤੂੰ ਤਾਂ ਪੁੰਨ ਕਰ ਤੇ ਪੁੰਨ ਕਰਦਿਆਂ ਹੋਏ ਆਪਣੇ ਆਪ ਨੂੰ ਪੁਨੀਤ ਨਾ ਸਦਾਵੀ ਨੀਚ ਸਦਾਵੀ ਆਪਣੇ ਆਪ ਨੂੰ ਪਾਪੀ ਸਦਾਵੀ ਤੇ ਕਰੀ ਪੁੰਨ ਹੁੰਦਾ ਅਕਸਰ ਜਗਤ ਵਿਚ ਉਲਟ ਹੈ ਕਿ ਆਪਣੇ ਆਪ ਨੂੰ ਲੋਕੀ ਪੁਨੀਤ ਸਮਝ ਜੋ ਹੈ ਸਦਵਾਉਂਦੇ ਨੇ ਪਰ ਹੁੰਦੇ ਪਾਪੀ ਨੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਰ ਤੋ ਪੁੰਨ ਲੇਕਿਨ ਸਦਵਾਵੀ ਆਪਣੇ ਆਪ ਨੂੰ ਪਾਪੀ ਪੁੰਨੀ ਹੋਣ ਦਾ ਕਿਧਰੇ ਦਾਵਾ ਨਾ ਕਰੀ ਗਿਆਨੀ ਹੋਣ ਦਾ ਦਾਵਾ ਨਾ ਕਰੀ ਦਾਨੀ ਹੋਣ ਦਾ ਦਾਵਾ ਨਾ ਕਰੀ ਪਰਉਪਕਾਰੀ ਹੋਣ ਦਾ ਦਾਵਾ ਨਾ ਕਰੀ ਅਗਰ ਐਸਾ ਤੂੰ ਦਾਵਾ ਕੀਤਾ ਤੇ ਦਾਵਿਆਂ ਦੇ ਨਾਲ ਹੀ ਤੇਰੇ ਪੁੰਨ ਨਾਸ਼ ਹੋ ਜਾਣਗੇ ਦਾਵਿਆਂ ਦੇ ਨਾਲ ਹੀ ਕੀਤੇ ਹੋਏ ਕਰਮ ਨਾਸ਼ ਹੋ ਜਾਣਗੇ ਇੱਕ ਜੀਵਨ ਦਾ ਢੰਗ ਦੱਸਦੇ ਪੈਣ ਤੇ ਸੰਸਾਰੀਆਂ ਦਾ ਢੰਗ ਹੈ ਪਾਪ ਕਰਦੇ ਜਾਓ ਔਰ ਪੁਨੀਤ ਅਖਵਾਉਂਦੇ ਜਾਓ ਬੇਈਮਾਨੀਆਂ ਕਰਦੇ ਜਾਓ ਔਰ ਦਾਨੀ ਹੋਣ ਦਾ ਜਸ ਲੈਂਦੇ ਜਾਓ ਦੁਰਾਚਾਰ ਕਰਦੇ ਜਾਓ ਔਰ ਸਦਾਚਾਰ ਹੋਣ ਦਾ ਮਾਣ ਲੈਂਦੇ ਜਾਓ ਲੁੱਟਦੇ ਜਾਓ ਜਗਤ ਨੂੰ ਤੇ ਸੇਵਾ ਦਾ ਮਾਣ ਸਨਮਾਨ ਲੈਂਦੇ ਜਾਓ ਮਹਾਰਾਜ ਕਹਿੰਦੇ ਨਹੀਂ ਕਰ ਪੁੰਨੋ ਨੀਚ ਸਦਾਈਏ ਕਰ ਤੇ ਤੂੰ ਪੁੰਨ ਲੇਕਿਨ ਸਦਾਵੀ ਨੀਚ ਕਰੀ ਤੂੰ ਨੇਕ ਕਰਮ ਲੇਕਿਨ ਕੋਸ਼ਿਸ਼ ਤੇਰੀ ਇਹ ਹੋਵੇ ਕਿ ਜਗਤ ਤੈਨੂੰ ਨੇਕ ਨਾ ਆਖੇ ਇੱਕ ਨੇਕ ਆਤਮਾ ਭਗਤ ਕਬੀਰ ਜਿਹਦੇ ਰੋਮ ਰੋਮ ਵਿੱਚ ਨੇਕੀਆਂ ਫੁੱਟਣੀਆਂ ਨੇ ਜਿਹਦੇ ਸਵਾਸ ਸਵਾਸ ਵਿੱਚ ਚੰਗਿਆਈਆਂ ਨਿਕਲ ਰਹੀਆਂ ਨੇ ਜਿਹਦੇ ਜ਼ਿੰਦਗੀ ਦੇ ਹਰ ਕਰਮ ਦੇ ਚੋਂ ਜਗਤ ਨੂੰ ਕੁਛ ਮਿਲ ਰਿਹਾ ਜਗਤ ਦੀ ਝੋਲੀ ਵਿੱਚ ਕੁਛ ਪੈ ਰਿਹਾ ਐਸਾ ਮਹਾਨ ਪੁਰਸ਼ ਕਹਿੰਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਪਰ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਆਪ ਕਹਿੰਦੇ ਨੇ ਸਾਰਾ ਜਗਤ ਚੰਗਾ ਹੈ ਮੈਂ ਹੀ ਬੁਰਾ ਕਰ ਪੁੰਨੋ ਨੀਚ ਸਦਾਈਏ ਕਰ ਤੇ ਤੂੰ ਪੁੰਨ ਲੇਕਿਨ ਆਪਣੇ ਆਪ ਨੂੰ ਨੀਚ ਸਦਵਾਵੀ ਪਾਪੀ ਸਦਵਾਵੀ ਇਸ ਢੰਗ ਨਾਲ ਤੇਰੇ ਪੁੰਨ ਸੁਰੱਖਿਅਤ ਰਹਿਣਗੇ ਇਸ ਢੰਗ ਨਾਲ ਤੇਰੇ ਪੁੰਨ ਬਚੇ ਰਹਿਣਗੇ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰੇਂ ਦੀ ਆਈਏ ਜੇ ਬੁਢੇਪਾ ਆਉਣ ਲੱਗੇ ਤੇ ਇਹਨੂੰ ਪਰੇ ਸੁੱਟਣ ਦੀ ਕੋਸ਼ਿਸ਼ ਨਾ ਕਰੀ ਮਨੁੱਖ ਕੋਸ਼ਿਸ਼ ਕਰਦੇ ਨੇ ਜੇ ਕੇਸ ਚਿੱਟੇ ਹੋਣ ਲੱਗੇ ਨੇ ਵਾਲ ਚਿੱਟੇ ਹੋਣ ਲੱਗੇ ਨੇ ਤੇ ਕਰੋ ਕਾਲੇ ਬੁਢੇਪੇ ਨੂੰ ਪਰੇ ਸੁੱਟਣਾ ਹੈ ਜੇ ਚਿਹਰੇ ਤੇ ਝੁਰੀਆਂ ਪੈਣ ਲੱਗੀਆਂ ਨੇ ਤੇ ਇਹਨਾਂ ਝੁਰੀਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰੋ ਗਰਜ ਕੇ ਜਿਸ ਜਿਸ ਅੰਗ ਤੋਂ ਬੁਢੇਪਾ ਪ੍ਰਗਟ ਹੁੰਦਾ ਹੈ ਉਸ ਅੰਗ ਨੂੰ ਸਵਾਰੋ ਪਰ ਮਹਾਰਾਜ ਕਹਿੰਦੇ ਨੇ ਬੁਢੇਪਾ ਕੋਈ ਇੱਕ ਅੰਗ ਤੇ ਥੋੜੀ ਪ੍ਰਗਟ ਹੁੰਦਾ ਹੈ ਉਹ ਤੇ ਰੋਮ ਰੋਮ ਦੇ ਚੋਂ ਪ੍ਰਗਟ ਹੁੰਦਾ ਹੈ ਉਹ ਤੇ ਜੀਵਨ ਦੇ ਹਰ ਪਹਿਲੂ ਦੇ ਚੋਂ ਪ੍ਰਗਟ ਹੁੰਦਾ ਹੈ ਇਸ ਵਾਸਤੇ ਅਗਰ ਜਰਾ ਅਗਰ ਬੁਢੇਪਾ ਆਉਣ ਲੱਗੇ ਤੇ ਇਹਨੂੰ ਖਿੜੇ ਮੱਥੇ ਕਬੂਲ ਕਰ ਲੈ ਤਸਲੀਮ ਕਰ ਲੈ ਬਚਪਨ ਪ੍ਰਭੂ ਦੀ ਇੱਕ ਦੇਣ ਜਵਾਨੀ ਪਰਮਾਤਮਾ ਦੀ ਇੱਕ ਬਖਸ਼ਿਸ਼ ਬੁਢੇਪਾ ਵੀ ਉਸਦੀ ਇੱਕ ਦਾਤ ਤੂੰ ਖਿੜੇ ਮੱਥੇ ਜੀਵਨ ਦੀਆਂ ਵੱਖ ਵੱਖ ਅਵਸਥਾਵਾਂ ਨੂੰ ਆਪਣੀ ਝੋਲੀ ਵਿੱਚ ਪਾ ਤੇ ਜੈਸੇ ਕੋਈ ਖਿੜੇ ਮੱਥੇ ਆਪਣਾ ਬਚਪਨਾ ਤਸਲੀਮ ਕਰ ਲੈਂਦਾ ਹੈ ਬਚਪਨ ਨਿਰਮਲ ਹੋ ਜਾਂਦਾ ਹੈ ਜੈਸੇ ਕੋਈ ਜਵਾਨੀ ਨੂੰ ਪਰਮਾਤਮਾ ਦੀ ਦਾਤ ਸਮਝਦਾ ਹੈ ਜਵਾਨੀ ਬੇਦਾਗ ਹੋ ਜਾਂਦੀ ਹੈ ਤੇ ਜੈਸੇ ਕੋਈ ਬੁਢੇਪੇ ਨੂੰ ਪਰਮਾਤਮਾ ਦੀ ਬਖਸ਼ਿਸ਼ ਸਮਝਦੇ ਵੈਸੇ ਹੀ ਬੁਢੇਪਾ ਸੁਰਖਰੂ ਹੋ ਜਾਂਦਾ ਹੈ ਵੈਸੇ ਹੀ ਬੁਢੇਪਾ ਆਨੰਦ ਨਾਲ ਭਰ ਜਾਂਦਾ ਹੈ ਪਰ ਇਹ ਜੀਵਨ ਦੀ ਜਾਂਚ ਕਿਸੇ ਕਿਸੇ ਨੂੰ ਆਉਂਦੀ ਹੈ ਅਕਸਰ ਤੇ ਬੰਦਾ ਇਹੀ ਕਰਦਾ ਹੈ ਕਿ ਬੁਢੇਪੇ ਨੂੰ ਰੁਖਸਤ ਕਰਾਂ ਤੇ ਜਵਾਨੀ ਨੂੰ ਲਿਆਵਾਂ ਜਦ ਕੌਣ ਦੱਸੇ ਤਿੰਨੇ ਹੀ ਉਸਦੀਆਂ ਦਾਤਾਂ ਨੇ ਤੂੰ ਕਿਸ ਤਰ੍ਹਾਂ ਲਿਆ ਸਕੇਗਾ ਜਵਾਨੀ ਉਸਦੀ ਦਾਤ ਹੈ ਤੂੰ ਕਿਸ ਤਰ੍ਹਾਂ ਬੁਢੇਪੇ ਨੂੰ ਘਰੋਂ ਕੱਢ ਸਕੇਗਾ ਉਸਦੀ ਇੱਕ ਦੇਣ ਜੇ ਜਰਵਾਣਾ ਪਰ ਹਰੇ ਜਰ ਵੇਸ਼ ਕਰੇਂ ਦੀ ਆਈ ਹੈ ਜਰ ਬੁਢੇਪਾ ਤੇ ਤਰ੍ਹਾਂ ਤਰ੍ਹਾਂ ਦੇ ਵੇਸ਼ ਧਾਰਨ ਕਰਕੇ ਆਵੇਗਾ ਤੂੰ ਮੂੰਹ ਦੇ ਚੋਂ ਬੁਢੇਪੇ ਨੂੰ ਕੱਢਣ ਦੀ ਕੋਸ਼ਿਸ਼ ਕਰੇਗਾ ਉਹ ਪੈਰਾਂ ਦੇ ਰਾਹੀਂ ਪ੍ਰਗਟ ਹੋਵੇਗਾ ਤੂੰ ਹੱਥਾਂ ਦੇ ਚੋਂ ਬੁਢੇਪੇ ਨੂੰ ਕੱਢਣ ਦੀ ਕੋਸ਼ਿਸ਼ ਕਰੇਗਾ ਉਹ ਅੱਖਾਂ ਦੇ ਪ੍ਰਗਟ ਹੋਵੇਗਾ ਤੂੰ ਮੱਥੇ ਚਿਹਰੇ ਤੋਂ ਬੁਢੇਪੇ ਨੂੰ ਇੱਕ ਪਾਸੇ ਕਰੇਗਾ ਉਹ ਤੇਰੇ ਬੋਲਾਂ ਦੇ ਪ੍ਰਗਟ ਹੋਵੇਗਾ ਤੇਰੇ ਬੋਲ ਹੀ ਦੱਸ ਦੇਣਗੇ ਤੂੰ ਬੁੱਢਾ ਹੋ ਗਿਆ ਬੋਲਾਂ ਦੇ ਚੋਂ ਵੀ ਬੁਢੇਪਾ ਪ੍ਰਗਟ ਹੁੰਦਾ ਉੱਠਣ ਬੈਠਣ ਦੇ ਚ ਵੀ ਬੁਢੇਪਾ ਪ੍ਰਗਟ ਹੁੰਦਾ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰੇਂ ਦੀ ਆਈਏ ਕੋ ਰਹੇ ਨਾ ਭਰੀਏ ਪਾਈਏ ਪਾਈਏ ਇੱਕ ਦਾਣੇ ਮਿਣਨ ਦਾ ਪੈਮਾਨਾ ਹੈ ਟੋਪੀ ਪੜੋਪਾ ਪਾਈਏ ਪੁਰਾਣੇ ਇਹ ਪੈਮਾਨੇ ਨੇ ਜਦ ਦਾਣਿਆਂ ਨੂੰ ਤੋਲਿਆ ਘੱਟ ਜਾਂਦਾ ਸੀ ਤੇ ਮਿਣਿਆ ਜ਼ਿਆਦਾ ਜਾਂਦਾ ਸੀ। ਜਿਸ ਪੈਮਾਨਿਆਂ 'ਚ ਮਿਣਿਆ ਜਾਂਦਾ ਸੀ ਸਭ ਤੋਂ ਵੱਡਾ ਟੋਪਾ ਹੁੰਦਾ ਸੀ, ਉਸ ਤੋਂ ਛੋਟੀ ਪੜੋਪੀ ਹੁੰਦੀ ਸੀ ਤੇ ਉਸ ਤੋਂ ਛੋਟੀ ਪਾਈ ਹੁੰਦੀ ਸੀ। ਸਾਹਿਬ ਕਹਿੰਦੇ ਨੇ ਇਹ ਸਰੀਰ ਦੀ ਪਾਈ ਜਿਸ ਦਿਨ ਸਵਾਸਾਂ ਨਾਲ ਭਰ ਗਈ, ਪਾਓ ਸਵਾਸ ਪੂਰੇ ਹੋ ਗਏ ਤਾਂ ਫਿਰ ਇਸ ਨੂੰ ਰੱਖਣਾ ਬੜਾ ਔਖਾ ਹੋ ਜਾਏਗਾ। ਜੈਸੇ ਪਾਈ ਭਰ ਜਾਂਦੀਆਂ ਨੇ ਦਾਣਿਆਂ ਨਾਲ ਤੇ ਦਾਣੇ ਉਂਡੇਲ ਕੇ ਦੂਜੇ ਪਾਸੇ ਸੁੱਟ ਦਿੱਤੇ ਜਾਂਦੇ ਨੇ, ਇਹੀ ਮਿਣਨ ਦਾ ਢੰਗ ਸੀ। ਇੱਧਰ ਦਾਣੇ ਮਿਣੇ, ਪਾਈ ਦੇ ਚ ਪਾਏ, ਪਾਈ ਭਰ ਗਈ, ਪੜੋਪੀ ਭਰ ਗਈ, ਟੋਪਾ ਭਰ ਗਿਆ ਤੇ ਪਰਲੇ ਪਾਸੇ ਸੁੱਟ ਦਿੱਤੇ। ਇੱਧਰ ਸਰੀਰ ਦੇ ਸਵਾਸ ਪੂਰੇ ਹੋਏ, ਇੱਧਰ ਸਰੀਰ ਨੂੰ ਪਰੇ ਪਾਸੇ ਸੁੱਟ ਦਿੱਤਾ, ਇੱਕ ਪਾਸੇ ਗਿਰਾ ਦਿੱਤਾ। ਮਹਾਰਾਜ ਕਹਿੰਦੇ ਨੇ ਕੋ ਰਹੇ ਨਾ ਭਰੀਏ ਪਾਈਏ, ਜੈਸੇ ਜੀਵਨ ਦੀ ਇਹ ਪਾਈ ਭਰ ਗਈ ਫਿਰ ਇਹਨੂੰ ਰੱਖਣਾ ਬਹੁਤ ਔਖਾ ਹੋ ਜਾਏਗਾ। ਫਿਰ ਜੀਵਨ ਨੂੰ ਰੱਖਣਾ ਬਹੁਤ ਔਖਾ ਹੋ ਜਾਏਗਾ, ਫਿਰ ਸਵਾਸਾਂ ਨੂੰ ਰੱਖਣਾ ਬਹੁਤ ਔਖਾ ਹੋ ਜਾਏਗਾ। ਪਾਈ ਨੇ ਤੇ ਪਰੇ ਸੁੱਟ ਦੇਣਾ, ਇਸ ਫੜੋਪੀ ਨੇ ਪਰੇ ਸੁੱਟ ਦੇਣਾ। ਆਮ ਠੇਠ ਦਿਹਾਤੀ ਤੇ ਲੋਕ ਭਾਸ਼ਾ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਥੇ ਪ੍ਰਯੋਗ ਕੀਤਾ, ਕਿਉਂਕਿ ਆਪ ਸਮਝਦੇ ਸਨ ਆਲਮ ਫਾਜ਼ਲ ਵੀ ਮਿਲਣਗੇ, ਦਿਹਾਤੀ ਵੀ ਮਿਲਣਗੇ, ਗਿਆਨੀ ਵੀ ਮਿਲਣਗੇ, ਮੂੜ ਵੀ ਮਿਲਣਗੇ। ਹਰ ਇੱਕ ਨੂੰ ਆਪਣੇ ਆਪਣੇ ਢੰਗ ਨਾਲ ਤੇ ਆਪਣੇ ਆਪਣੇ ਬੋਲ ਚਾਲ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਜਾ ਰਹੇ ਨੇ। ਇਸ ਪਾਵਨ ਪਵਿੱਤਰ ਸਲੋਕ ਵਿੱਚ ਆਪ ਫਰਮਾਨ ਪਏ ਕਰਦੇ ਨੇ ਜੇ ਸਰੀਰ ਦੀ ਪਾਈ ਭਰ ਗਈ, ਸਵਾਸ ਪੂਰੇ ਹੋ ਗਏ ਤਾਂ ਇਹਨੂੰ ਫਿਰ ਸੁਰੱਖਿਅਤ ਰੱਖਣਾ, ਬਚਾ ਕੇ ਰੱਖਣਾ ਔਖਾ ਹੋ ਜਾਏਗਾ। ਇਸ ਪੌੜੀ ਦੇ ਸਾਹਿਬ ਕਹਿੰਦੇ ਨਿਰੰਕਾਰ ਆਕਾਰ ਤੋਂ ਰਹਿਤ ਹੈ ਤੇ ਪ੍ਰਭੂ ਦੀ ਬਖਸ਼ਿਸ਼ ਦੁਆਰਾ ਗੁਰੂ ਦੀ ਪ੍ਰਾਪਤੀ ਆਉਂਦੀ ਹੈ ਤੇ ਗੁਰੂ ਦੀ ਬਖਸ਼ਿਸ਼ ਦੁਆਰਾ ਗਿਆਨ ਪ੍ਰਾਪਤ ਆਉਂਦਾ ਹੈ ਤੇ ਉਸ ਗਿਆਨ ਦੁਆਰਾ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਹੈ। ਮੂਲ ਗੱਲਾਂ ਸਤਿਗੁਰੂ ਦੇਵ ਜੀ ਮਹਾਰਾਜ ਨੇ ਪੌੜੀ ਤੇ ਸਲੋਕ ਵਿੱਚ ਇਹੀ ਦੱਸੀਆਂ ਨੇ।
ਵਾਹਿਗੁਰੂ ਵਾਹਿਗੁਰੂ।